सतनाम श्री वाहे गुरु साहेब जी, तनासरे मोहल्ला पंजवा, जिन तुम भेजे तिन्ह बुलाए, सुख सहज सेती घर आओ, आनंद मंगल गुण गाओ, सहज धुन निहचल राज कमाओ, जिन तुम भेजे तिन्ह बुलाए, सुख सहज सेती घर आओ, आनंद मंगल गुण गाओ, सहज धुन निहचल राज कमाओ, तुम घर आवह मेरे मीत, तुम्हारे दुखी आप निवारे, तुम्हारे दुखी हर आप निवारे, अपदा भई बतीत, रहाओ प्रगट कीने प्रभ करने हारे, नासन भाजन थाके, कार मंगल वाजे नित वाजे, अपना खसमन वाजे, अस्तर रहो डोलोह मत कबहू, गुर कै बचन आधार, जय जयकार सगल भू मंडल, मुख उज्जल दरबार, जिनके जी तनाही फेरे, आपे भया सहाई, अचरज किया करना हार, नानक सच वडियाई, जिनके जी तनाही फेरे, आपे भया सहाई, अचरज किया करना हार, नानक सच वडियाई,
वाहिगुरु जी का खालसा वाहिगुरु जी की फतेह। शहनशाह हरद्वालम साहिबे कमाल तन तन साहिब श्री गुरु ग्रंथ साहिब पातशाह जी दी पावन पवित्र हजूरी अंदर जुड़ बैठे सतसंगियो, करो रसना पवित्र आओ गज के फतेह बुलाओ जी। वाहिगुरु जी का खालसा वाहिगुरु जी की फतेह। गुरु सवारियो आप वडभागी हो जो सतगुरु जी दी पावन पवित्र गोद अंदर बैठ के अमृत वेले तो रबी बाणी अलाही बाणी दा कीर्तन आप जी ने सरवण कीता है। सुभाग प्राप्त होया जो बनी हुई मर्यादा अनुसार सचखंड श्री हरिमंदर साहब तो जो पावन मुख वाक दी बख्शिश होई है उस दी विचार आपा गुरुद्वारा दीवान हाल मंजी साहब विखे रल मिल के करनी है। आप जी ने हु ਹੁਣੇ ਹੀ ਸਿੰਘ ਸਾਹਿਬ ਦੀ ਰਸਨਾ ਤੋਂ ਉਹ ਮੁਬਾਰਕ ਸ਼ਬਦ ਜੋ ਹੈ ਉਹ ਸਰਵਣ ਕੀਤਾ। ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਤਨਾਸਰੀ ਰਾਗ ਅੰਦਰ ਅੱਜ ਬਖਸ਼ਿਸ਼ ਪੈ ਕਰਦੇ ਨੇ। ਇਹ ਮੁਬਾਰਕ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 678 ਤੇ ਸੁਭਾਏਮਾਨ ਹੈ। ਇਸ ਮੁਬਾਰਕ ਹੁਕਮ ਅੰਦਰ ਜੋ ਰਹਾਉ ਦੀ ਪੰਕਤੀ ਹੈ, ਸਾਰੇ ਹੀ ਸ਼ਬਦ ਦਾ ਜੋ ਮੂਲ ਭਾਵ ਹੈ, ਰਹਾਉ ਤੋਂ ਭਾਵ ਇਸੇ ਕਰਕੇ ਕਿ ਇੱਥੇ ਟਿਕਣਾ। ਕਿਉਂ ਟਿਕਣਾ? ਕਿਉਂਕਿ ਇਹਦੀ ਵਿਚਾਰ ਕਰੋ, ਇਹਨੂੰ ਸਮਝਣ ਦਾ ਯਤਨ ਕਰੋ, ਤਾਂ ਕਿ ਸਾਨੂੰ ਸਮਝ ਪੈ ਜਾਏ ਕਿ ਸ਼ਬਦ ਜਿਹੜਾ ਉਹ ਕਿਸ ਪਾਸੇ ਦਾ ਇਸ਼ਾਰਾ ਪਿਆ ਕਰਦਾ, ਸਾਨੂੰ ਕੀ ਪ੍ਰੇਰਣਾ ਦੇ ਰਹੇ ਨੇ ਮੇਰੇ ਪਾਤਸ਼ਾਹ। ਤੋ ਮੇਰੇ ਸਾਹਿਬ ਜੀ, ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਜੋ ਪਾਤਸ਼ਾਹ ਜੀ ਨੇ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਹੈ, ਸਾਹਿਬ ਕਹਿੰਦੇ ਨੇ ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੈ ਅਪਦਾ ਭਈ ਬਤੀਤ। ਇਹ ਰਹਾਉ ਦੀ ਪੰਕਤੀ ਬੜੇ ਪਿਆਰ ਦੇ ਨਾਲ ਮੇਰੇ ਸਾਹਿਬ ਜੀ ਆਵਾਜ਼ ਮਾਰਦੇ ਨੇ ਕਿ ਹੇ ਮੇਰੇ ਮਿੱਤਰ, ਆਪਣੇ ਘਰ ਵਾਪਸ ਆ। ਕੌਣ ਹੈ ਇਹ ਮਿੱਤਰ? ਕੌਣ ਹੈ ਜਿਹੜਾ ਬਾਹਰ ਤੁਰਿਆ ਫਿਰਦਾ? ਇਹ ਮਨ, ਮਨੁੱਖ ਦਾ ਮਨ ਬਾਹਰ ਭਟਕਦਾ, ਤੇ ਜਿੰਨਾ ਚਿਰ ਇਹ ਹਿਰਦਾ ਰੂਪੀ ਘਰ ਵਿੱਚ ਟਿਕਦਾ ਨਹੀਂ, ਉਨਾ ਚਿਰ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ, ਤੂੰ ਵਾਪਸ ਆ। ਬਾਹਰ ਕਿੱਥੇ ਭਟਕਦਾ ਫਿਰਦਾ? ਬਾਹਰ ਤੇ ਕੇਵਲ ਦੁੱਖ ਹੈ, ਉਲਝਣਾ ਨੇ। ਸੁੱਖ ਕਿੱਥੇ ਹੈ? ਜਦੋਂ ਹਿਰਦਾ ਰੂਪੀ ਘਰ ਵਿੱਚ ਟਿਕੇਗਾ। ਤੋ ਸਤਿਗੁਰੂ ਜੀ ਪ੍ਰੇਰਣਾ ਕਰਦੇ ਨੇ ਕਿ ਇਹ ਮਨ ਜਿਹੜਾ ਨਾ, ਇਹ ਬਾਹਰ ਭਟਕਦਾ, ਔਰ ਅੱਜ ਨਹੀਂ ਬੜੇ ਸਮੇਂ ਤੋਂ ਇਹਦੀ ਭਟਕਣਾ ਜਿਹੜੀ ਉਹ ਮਿਟਦੀ ਨਹੀਂ। ਵਿਕਾਰਾਂ ਦੇ ਪਿੱਛੇ ਲੱਗ ਕੇ ਇਹ ਮਨੁੱਖ ਬਾਹਰ ਭਟਕਦਾ, ਔਰ ਇਹਦੇ ਕਰਕੇ ਹੀ ਜਨਮ ਤੇ ਮਰਨ ਜਿਹੜਾ ਇਹ ਬਣਿਆ ਰਹਿੰਦਾ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਵਾਸ਼ਨਾਵਾਂ ਦੇ ਅਧੀਨ ਕੌਣ ਹੈ? ਇਹ ਮਨ ਹੈ। ਮਨ ਹੀ ਮਨੁੱਖ ਨੂੰ ਭਟਕਾ ਰਿਹਾ, ਔਰ ਇਹਦੇ ਕਰਕੇ ਹੀ ਬਾਰ ਬਾਰ ਜਨਮ ਮਰਨ ਦਾ ਗੇੜ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾ, ਜਦੋਂ ਜਪਜੀ ਸਾਹਿਬ ਦੀ ਆਪਾਂ ਬਾਣੀ ਪੜ੍ਹਦੇ ਹਾਂ, ਤੇ ਉਹਦੇ ਵਿੱਚ ਪਹਿਲੀਆਂ ਹੀ ਜਿਹੜੀਆਂ ਚਾਰ ਸਮੱਸਿਆ ਨੇ ਨਾ, ਉਹ ਮਨ ਦੀਆਂ ਹੀ ਦੱਸੀਆਂ ਨੇ। ਚਾਰ ਸਮੱਸਿਆਵਾਂ ਮਨ ਦੀਆਂ। ਪਹਿਲੀ ਸਮੱਸਿਆ ਕੀ ਹੈ ਕਿ ਇਹ ਮਨ ਜਿਹੜਾ ਨਾ, ਇਹ ਮੈਲਾ ਬੜਾ, ਬਹੁਤ ਮੈਲ ਹੈ, ਔਰ ਕਿਤੇ ਅੱਜ ਦੀ ਇਹਨੂੰ ਮੈਲ ਨਹੀਂ, ਕਈਆਂ ਜਨਮਾਂ ਦੀ ਮੈਲ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਇੰਨਾ ਕੁ ਮੈਲਾ ਹੋ ਗਿਆ, ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹ। ਖੰਨਲੀ ਉਹ ਕੱਪੜਾ ਜਿਹੜਾ ਤੇਲੀ ਦੇ ਕੋਲ ਹੁੰਦਾ ਤੇ ਬਾਰ ਬਾਰ ਕੋਹਲੂ ਨੂੰ ਸਾਫ ਕਰਦਾ ਉਹਦੇ ਨਾਲ, ਉਹ ਇੰਨਾ ਕੁ ਮੈਲਾ ਹੋ ਜਾਂਦਾ ਕੱਪੜਾ ਕਿ ਜੇ ਕੋਈ ਬੰਦਾ ਉਹਨੂੰ 100 ਵਾਰੀ ਵੀ ਧੋ ਲਵੇ ਨਾ, ਤੇ ਉਹ ਸਾਫ ਨਹੀਂ ਹੋ ਸਕਦਾ, ਚਿੱਟਾ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਇਹ ਮਨੁੱਖ ਜਿਹੜਾ, ਇਹ ਬਹੁਤ ਮੈਲ ਹੈ। ਤੇ ਮਾਫ ਕਰਿਆ, ਜੇ ਜ਼ਿੰਦਗੀ ਦੇ ਜੀਵਨ ਦਾ ਇਹ ਜੋ ਡਰਾਈਵਰ ਹੈ ਨਾ, ਇਹ ਮਨ ਹੈ। ਜੇ ਮਨ ਮੈਲਾ ਹੋਵੇਗਾ ਤੇ ਮਨੁੱਖ ਦੀ ਸੋਚ ਨਿਰਮਲ ਕਿਵੇਂ ਹੋ ਸਕਦੀ ਹੈ? ਜਿੰਨਾ ਚਿਰ ਮਨ ਨਿਰਮਲ ਨਹੀਂ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਲੋਕਾਂ ਨੇ ਸਮਝਿਆ ਕਿ ਇਸ ਤਨ ਨੂੰ ਧੋਣ ਦੇ ਨਾਲ ਮਨ ਜਿਹੜਾ ਇਹ ਨਿਰਮਲ ਹੋ ਜਾਏਗਾ ਔਰ ਗੰਗਾ ਦਾ ਇਸ਼ਨਾਨ ਅਠਾਠਾਂ ਤੀਰਥਾਂ ਦਾ ਇਸ਼ਨਾਨ ਸ਼ੁਰੂ ਹੋ ਗਿਆ। ਪਰ ਗੁਰੂ ਸਵਾਰਿਓ ਬਾਹਰ ਦੇ ਇਸ਼ਨਾਨ ਦੇ ਨਾਲ ਅੰਦਰ ਦੀ ਮੈਲ ਜਿਹੜੀ ਉਹ ਨਹੀਂ ਲੈਂਦੀ, ਕੇਵਲ ਬਾਹਰ ਗੰਗਾ ਦਾ ਇਸ਼ਨਾਨ ਕਰ ਲਈਏ, ਠਾਠਾਂ ਤੀਰਥਾਂ ਦਾ ਕਰ ਲਈਏ, ਅੰਦਰ ਦੀ ਮੈਲ ਨਹੀਂ ਉਤਰੇਗੀ। ਮੇਰੇ ਸਾਹਿਬ ਜੀ ਨੇ ਇਹ ਹੀ ਉਪਦੇਸ਼ ਕੀਤਾ ਸੀ ਜਪਜੀ ਸਾਹਿਬ ਅੰਦਰ ਹੀ। ਪਾਤਸ਼ਾਹ ਕਹਿੰਦੇ ਨੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਕਹਿੰਦੇ ਨੇ ਲੱਖਾਂ ਵਾਰ ਇਸ਼ਨਾਨ, ਸੋਚ ਦਾ ਅਰਥ ਹੈ ਇਸ਼ਨਾਨ, ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਤਨ ਤੇ ਮਨ ਦੀ ਮੈਲ ਤਨ ਦੇ ਇਸ਼ਨਾਨ ਨਾਲ ਨਹੀਂ ਜਾਣੀ। ਤੋ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ। ਸਾਹਿਬ ਕਹਿੰਦੇ ਨੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਤੂੰ ਪਿਆਰਿਆ ਲੱਖਾਂ ਵਾਰ ਵੀ ਠਾਠਾਂ ਤੀਰਥਾਂ ਦਾ ਇਸ਼ਨਾਨ ਕਰਦਾ ਰਹਿ, ਇਹ ਅੰਦਰ ਦੀ ਮੈਲ ਜਿਹੜੀ ਹੈ ਨਾ ਇਹ ਨਹੀਂ ਜਾਣੀ। ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ। ਇਹ ਨਾਮ ਦੁਆਰਾ ਸਾਫ਼ ਹੁੰਦੀ ਹੈ ਮਨ ਦੀ ਮੈਲ। ਪਾਣੀ ਤਨ ਦੀ ਮੈਲ ਲਾਂਦਾ ਤੇ ਬਾਣੀ ਮਨ ਦੀ ਮੈਲ ਉਤਾਰ ਦਿੰਦੀ। ਇਹ ਸਿੱਖ ਨੇ ਦੋਵੇਂ ਇਸ਼ਨਾਨ ਕਰਨੇ ਨੇ, ਤਨ ਦਾ ਵੀ ਕਰਨਾ ਇਹਨੇ ਮਨ ਦਾ ਵੀ ਕਰਨਾ। ਇਸੇ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਮਨ ਵੀ ਅਰੋਗ ਤੇ ਤਨ ਵੀ ਅਰੋਗ ਹੋ ਜਾਏਗਾ। ਤੋ ਪਾਤਸ਼ਾਹ ਕਹਿਣ ਲੱਗੇ ਇਹ ਮਨ ਜਿਹੜਾ ਨਾ ਇਹ ਮੈਲਾ ਬੜਾ, ਤੇ ਮਨ ਮੈਲੇ ਮਨ ਨਾਲ ਕੀਤਾ ਹੋਇਆ ਕਰਮ ਜਿਹੜਾ ਉਹ ਕਦੇ ਨਿਰਮਲ ਨਹੀਂ ਹੋ ਸਕਦਾ। ਜਿਸ ਬੰਦੇ ਦਾ ਮਨ ਮੈਲਾ ਉਹਦੀ ਦ੍ਰਿਸ਼ਟੀ ਵੀ ਮੈਲੀ ਹੋਵੇਗੀ, ਜਿਸ ਮਨੁੱਖ ਦਾ ਮਨ ਮੈਲਾ ਉਹਦੀ ਸੋਚ ਮੈਲੀ ਹੋਵੇਗੀ, ਜਿਸ ਬੰਦੇ ਦਾ ਮਨ ਮੈਲਾ ਉਹਦੀ ਸਰੋਤ ਵੀ ਮੈਲੀ ਹੋਵੇਗੀ। ਮਨ ਮੈਲਾ ਸਭ ਕੁਛ ਮੈਲਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲੀ ਗੱਲ ਕਿ ਮਨ ਮੈਲਾ ਬੜਾ। ਦੂਜੀ ਸਮੱਸਿਆ ਮਨ ਦੀ ਹੈ ਕਿ ਮਨ ਜਿਹੜਾ ਨਾ ਇਹ ਬੋਲਦਾ ਬਹੁਤ ਹੈ, ਬਹੁਤ ਬੋਲਦਾ, ਇਹ ਚੁੱਪ ਨਹੀਂ ਕਰਦਾ, ਹਰ ਵੇਲੇ ਬੋਲਦਾ। ਤੇ ਦੋ ਬੰਦੇ ਜੇ ਇਕੱਠੇ ਹੀ ਗੱਲਾਂ ਕਰਦੇ ਹੋਣ ਤੇ ਮੇਰੇ ਖਿਆਲ ਚ ਦੋਵਾਂ ਚੋਂ ਕਿਸੇ ਨੂੰ ਵੀ ਸਮਝ ਨਹੀਂ ਪੈਣੀ। ਤਰੀਕਾ ਕੀ ਹੈ ਕਿ ਇੱਕ ਬੰਦਾ ਗੱਲ ਕਰੇ ਤੇ ਦੂਜਾ ਸੁਣੇ, ਗੱਲ ਬਣੇਗੀ। ਇਹ ਮਨ ਤੇ ਜਾਗਦਿਆਂ ਵੀ ਬੋਲਦਾ, ਇਹ ਸੁੱਤਿਆਂ ਵੀ ਬੋਲਦਾ, ਸੁਪਨਿਆਂ ਦੀ ਦੁਨੀਆਂ ਵਿੱਚ ਤੁਰਿਆ ਫਿਰਦਾ, ਬਹੁਤ ਬੋਲਦਾ। ਜਿਹੜੇ ਲੋਕ ਮੌਨੀ ਸਨ ਨਾ ਉਹਨਾਂ ਨੇ ਇਸੇ ਕਰਕੇ ਮੌਨ ਰੱਖਣਾ ਸ਼ੁਰੂ ਕੀਤਾ ਸੀ ਕਿ ਸ਼ਾਇਦ ਚੁੱਪ ਕਰ ਜਾਂਗੇ ਤੇ ਮਨ ਵੀ ਚੁੱਪ ਕਰ ਜਾਏਗਾ। ਪਰ ਬਹੁਤ ਸਾਰੇ ਮੈਂ ਐਸੇ ਵੇਖੇ ਨੇ ਉਹ ਜ਼ਬਾਨ ਤੋਂ ਚੁੱਪ ਹੁੰਦੇ ਨੇ, ਕੁਛ ਨਾ ਕੁਛ ਲਿਖ ਕੇ ਦਿੰਦੇ ਨੇ। ਇਹਦਾ ਮਤਲਬ ਫਿਰ ਮਨ ਤੇ ਬੋਲ ਰਿਹਾ ਨਾ, ਜੇ ਆਪਾਂ ਲਿਖ ਰਹੇ ਹਾਂ ਤੇ ਮਨ ਤੇ ਬੋਲ ਰਿਹਾ, ਮਨ ਚੁੱਪ ਨਹੀਂ ਕਰਦਾ। ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ ਜੇ ਤੇ ਮਨ ਸੁਣ ਲਵੇ ਤੇ ਖੇਡ ਬਣ ਜਾਏਗੀ, ਤੇ ਜੇ ਮਨ ਵੀ ਬੋਲ ਰਿਹਾ ਤੇ ਜ਼ਬਾਨ ਵੀ ਬੋਲ ਰਹੀ ਹੈ ਗੱਲ ਨਹੀਂ ਬਣੇਗੀ। ਮਨ ਦੀ ਭਟਕਣਾ ਹੈ, ਮਨ ਚੰਚਲ ਹੈ। ਤੋ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਮਨ ਬਹੁਤ ਬੋਲਦਾ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਾਂ ਲਿਵਤਾਰ। ਤੀਜੀ ਸਮੱਸਿਆ ਕੀ ਹੈ ਕਿ ਮਨ ਭੁੱਖਾ ਬੜਾ, ਮਨ ਰੱਜਦਾ ਨਹੀਂ, ਇਹਨੂੰ ਜੋ ਮਰਜ਼ੀ ਦੇ ਦਿਓ। जेडे वाम मार्गी सन ना उन्हां दी एक विचारधारा सी कि जो मन मंगदा इनू दे दिओ मन तृप्त हो जाएगा फिर इनू परमात्मा वाले पासे जोड़ दिओ पर इस मन नू कोई रजा ना सकिया जिवें अग दे उत्ते जिन्ना मर्जी बालण पाई जाइए ना अग कदे आखदी है कि मैं रज गई हां बस करो नहीं होर मचदी है होर मचदी है इसे तरह मन भी होर अगे मंग करदा है सहस खटै लख कोठ तावै तृप्त ना आवै माया पाछै पावै ये नहीं रजदा बिना संतोख नहीं को राजै सुपन मनोरथ बिरथे सब काजै जिन्ना चिर संतोख ना आवे ओना चिर रजदा नहीं तो मना मनुख दा जो मन है ये भुखा बहुत है। मैं एक दिन पढ़ रहा सी कि दुनिया दा जेतू सिकंदर ये जा रहा है ते रस्ते विच एक फकीर बैठा हुण ताकत कोल होवे हाँ मैं अंदर आ जांदी है कहन लगा सिपाहियां नू क्या भिखारी नू एक पासे करो भिखारी मेरे रस्ते विच बैठा इनू एक पासे करो। उस फकीर ने भी सुनिया ते फकीर ने अखां भर के जदों वेख्या सिकंदर वल कहन लगा मैं भिखारी नहीं मैं ते तेरा भविख वेख रहा सी मैं एक नजूमी हाँ मैं तेरा भविख तेरा मस्तक पिया पढ़दा सी। वो कहन लगा तू नजूमी है कहन लगा हां कहन लगा तू जो कहे मैं तेनू दे भी सकना ख्याल करियो। कहन लगा फकीर साई फिर कुछ दे हुण ख्याल करियो एक पासे मंगता कह रहा है हुण उन्हें कह दिता कि तू जो कहे मैं दे सकना ते हुण फकीर साई बोलदा है कहिंदा फकीर साई मेरी झोली विच कुछ पा। वो कहन लगा सिकंदर इस तरह नहीं तू हाथी ते चढ़िया है मैं थले हाँ तेनू थले आना पेगा मैं हाथी ते बैठ के फिर तेरी झोली भर सकना। इन्ना अंदर लालच छेती नाल हाथी तो उतरिया ते थले आके खड़ा हो गया ये फकीर हाथी ते चढ़ के बैठ गया। जदों हाथी ते बैठ गया ना कुछ देर अखां बंद करके बैठा रहा ते सिकंदर कहिंदा फकीर साई कुछ पा मेरी झोली विच कहन लगा झोली अड इन्हे झोली अड्डी दो मिनट बाद खिड़खड़ा के हस पिया ताड़ी मार के। वो कहिंदा फकीर साई तू हसया क्यों है कहिंदा मैं तेनू एहसास कराना चाहुंदा सां कि भिखारी मैं नहीं दुनिया दा सब तो वड्डा मंगता तू ही है तू सब तो दुनिया दा वड्डा मंगता है। पुछया क्यों कहन लगा जेड़ा एक मंगते दे अगे भी झोली अड के बैठा एदू वड्डा मंगता केड़ा हो सकता है तू एक भिखारी दे अगे भी झोली अड के बैठा। मनुख दा मन जेड़ा है ये रजदा नहीं। ते चौथी समस्या की है कि मन मूर्ख बड़ा है बहुत मूर्ख ये परमात्मा दी होंद तो भी मुनकर हो जांदा है ये अपनियां सियाणपां लै के तुरदा है। पर मेरे पातशाह कहिंदे ने सहस सियाणपां लख होए एक ना चले नाल जिन्ना मर्जी तू सियाणा हो जा आखिरकार हुक्म उस मालक दा चलना है उदे हुक्म दे अधीन होके चलांगे ते जीवन विच सुख है। मनुख उदे तो बाहर निकल के जदों चलदा ते सतगुरु जी एडे दयालु ने मेरे पातशाह जी बड़े प्यार नाल आवाज मारदे ने तुम घर आवो मेरे मीत हे मेरे मित्र मन तू वापस अपने घर विच आ तू किथे भटकदा फिर। दिनकर ने एक बड़ी सोहनी गल कही है वो कहिंदे ने कि कोई नौजवान शहर विच गया काम कार वास्ते बड़ा भला सी पर कई वारी परिस्थितियां ऐसियां बन जांदियां ने कि मनुख भटक जांदा है हालात ऐसे बन गए कि इहदे कोलों कोई गुनाह हो गया जदों गुनाह होया केस चलिया तो इहनू 3 वरियां दी सजा हो गई 3 साल दी। इहदा घर उदयपुर दे नेड़े ਰੇਲਵੇ ਸਟੇਸ਼ਨ ਦੇ ਨੇੜੇ, ਰੇਲਵੇ ਸਟੇਸ਼ਨ ਤੋਂ ਪਹਿਲਾਂ ਰੇਲਵੇ ਲਾਈਨ ਦੇ ਨੇੜੇ ਹੀ ਇਹਦਾ ਘਰ ਸੀ। 3 ਸਾਲ ਜੇਲ੍ਹ ਵਿੱਚ ਰਿਹਾ, ਸ਼ਰਮਸਾਰ ਅੰਦਰੋਂ ਇੰਨਾ ਕਿ ਮਾਂ ਬਾਪ ਕੀ ਕਹਿਣਗੇ, ਇਕੱਲੇ ਮਾਂ ਬਾਪ ਨੇ। ਤੇ ਮਨ ਵਿੱਚ ਸੋਚਦਾ ਕਿ ਪਹਿਲਾਂ ਤੇ ਕਿਹਾ ਵੀ ਮੈਂ ਚਿੱਠੀ ਲਿਖਾਂ, ਫਿਰ ਸੋਚਦਾ ਕਿ ਮਾਂ ਬਾਪ ਦਾ ਦਿਲ ਟੁੱਟ ਜਾਏਗਾ ਕਿ ਮੈਂ ਤੇ ਕਮਾਈ ਕਰਨ ਗਿਆ ਸੀ, ਮੈਂ ਜੇਲ੍ਹ ਵਿੱਚ ਹਾਂ, ਚਿੱਠੀ ਪੱਤਰ ਵੀ ਨਹੀਂ ਲਿਖਿਆ। ਆਖਿਰਕਾਰ ਕਹਿੰਦੇ ਨੇ ਜਦੋਂ 3 ਸਾਲ ਪੂਰੇ ਹੋ ਗਏ, ਇਹਦੀ ਰਿਹਾਈ ਦਾ ਸਮਾਂ ਆ ਗਿਆ, ਇਹਨੇ ਫਿਰ ਮਾਂ ਬਾਪ ਨੂੰ ਚਿੱਠੀ ਲਿਖੀ ਤੇ ਚਿੱਠੀ ਵਿੱਚ ਇਹਨੇ ਜੋ ਲਿਖਿਆ, ਕਹਿਣ ਲੱਗਾ ਕਿ ਮੇਰੇ ਕੋਲੋਂ ਇੱਕ ਬਹੁਤ ਵੱਡਾ ਗੁਨਾਹ ਹੋਇਆ, ਮੈਂ 3 ਸਾਲ ਸਜ਼ਾ ਕੱਟੀ ਹੈ ਜੇਲ੍ਹ ਵਿੱਚ, ਮੈਂ ਇੱਕ ਗੁਨਾਹਗਾਰ ਹਾਂ, ਮੈਂ ਵਾਪਸ ਆ ਰਿਹਾ, ਪਤਾ ਨਹੀਂ ਤੁਸੀਂ ਮੈਨੂੰ ਸਵੀਕਾਰ ਕਰੋਗੇ ਕਿ ਨਾ ਕਰੋਗੇ, ਤੁਹਾਡਾ ਬੇਟਾ ਗੁਨਾਹਗਾਰ ਹੈ, ਪਤਾ ਨਹੀਂ ਤੁਸੀਂ ਸਵੀਕਾਰ ਕਰਨਾ ਕਿ ਨਹੀਂ, ਪਰ ਸਾਡੇ ਘਰ ਦੇ ਕੋਲ ਜਿਹੜਾ ਇੱਕ ਬੋਰਡ ਹੈ ਨਾ, ਉਹਦੇ ਉੱਪਰ ਤੁਸੀਂ ਇੱਕ ਚਿੱਟੇ ਰੰਗ ਦੀ ਟਾਕੀ ਬੰਨ ਦਿਆ ਜੇ, ਮੈਂ ਇੱਥੋਂ ਗੁਜ਼ਰਨਾ, ਜੇ ਤੇ ਤੁਸੀਂ ਚਿੱਟੇ ਰੰਗ ਦੀ ਟਾਕੀ ਬੰਨੀ ਹੋਈ ਤੇ ਮੈਂ ਸਮਝਾਂਗਾ ਕਿ ਤੁਸੀਂ ਮੈਨੂੰ ਮੁਆਫ ਕਰ ਦਿੱਤਾ, ਤੁਹਾਡੇ ਘਰ ਵਿੱਚ ਮੇਰੇ ਲਈ ਥਾਂ ਹੈ, ਤੇ ਜੇ ਨਾ ਹੋਈ ਤੇ ਫਿਰ ਮੈਂ ਅੱਗੇ ਚਲਾ ਜਾਵਾਂਗਾ, ਆਪਣਾ ਜੀਵਨ ਅਗਿਆਤਵਾਸ ਹੋ ਕੇ ਮੈਂ ਗੁਜ਼ਾਰਾਂਗਾ, ਮੈਂ ਵਾਪਸ ਘਰ ਨਹੀਂ ਆਵਾਂਗਾ। ਇਹ ਚਿੱਠੀ ਹੁਣ ਮਾਂ ਬਾਪ ਨੂੰ ਵੀ ਮਿਲੀ ਹੈ। ਇਹ ਨੌਜਵਾਨ ਟ੍ਰੇਨ ਵਿੱਚ ਬੈਠਾ, ਦਿਨਕਰ ਕਹਿੰਦਾ ਮੈਂ ਉਹਦੇ ਨਾਲ ਬੈਠਾ ਸੀ, ਉਹ ਬਾਰ ਬਾਰ ਉੱਠ ਕੇ ਤੇ ਬਾਹਰ ਵੇਖ ਰਿਹਾ ਸੀ ਖਿੜਕੀ ਵੱਲ, ਉਹ ਕਹਿੰਦਾ ਮਿੱਤਰ ਜਦੋਂ ਤੇਰਾ ਘਰ ਆਏਗਾ ਤੂੰ ਉੱਤਰ ਜਾਈ, ਤੂੰ ਏਡਾ ਉਤਾਵਲਾ ਕਿਉਂ ਹੈ? ਕਹਿਣ ਲੱਗਾ ਮੈਂ ਇਸ ਕਰਕੇ ਉਤਾਵਲਾ ਕਿ ਮੇਰੀ ਆਹ ਸਟੋਰੀ ਹੈ, ਮੈਂ ਮਾਂ ਬਾਪ ਨੂੰ ਕਿਹਾ ਸੀ ਕਿ ਬੋਰਡ ਦੇ ਉੱਤੇ ਇੱਕ ਚਿੱਟੇ ਰੰਗ ਦੀ ਟਾਕੀ ਬੰਨ ਦਿਆ ਜੇ, ਤੇ ਮੈਂ ਬਾਰ ਬਾਰ ਇਸ ਕਰਕੇ ਵੇਖਣਾ ਕਿਤੇ ਘਰ ਲੰਘ ਨਾ ਜਾਏ, ਕਿਤੇ ਐਸਾ ਨਾ ਹੋਵੇ ਕਿ ਮੈਂ ਵੇਖ ਹੀ ਨਾ ਸਕਾਂ ਤੇ ਮੈਂ ਅੱਗੇ ਨਿਕਲ ਜਾਵਾਂ। ਪਰ ਜਦੋਂ ਉਹਦਾ ਘਰ ਆਇਆ ਨਾ ਤੇ ਕੀ ਵੇਖਦਾ ਕਿ ਬੋਰਡ ਦੀ ਹਰੇਕ ਡਾਹਣੀ ਦੇ ਨਾਲ ਹੀ ਚਿੱਟੀ ਟਾਕੀ ਬੱਜੀ ਹੋਈ ਹੈ, ਖਿਆਲ ਕਰਿਓ, ਹਰੇਕ ਡਾਹਣੀ ਦੇ ਨਾਲ ਹੀ ਬੱਜੀ। ਗੁਰੂ ਸਵਾਰਿਓ, ਮਾਂ ਬਾਪ ਉਹ ਕਹਿੰਦੇ ਨੇ ਕੀ ਹੋਇਆ ਬੇਟਾ ਜੇ ਤੇਰੇ ਕੋਲੋਂ ਗੁਨਾਹ ਹੋ ਗਿਆ, ਪਰ ਅਸੀਂ ਤੇ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਪੈ ਕਰਨੇ ਆ। ਮਾਂ ਬਾਪ ਦਾ ਹਿਰਦਾ ਐਸਾ ਹੈ, ਪਰ ਜਿਹੜਾ ਸਾਰੀ ਦੁਨੀਆ ਦਾ ਮਾਂ ਬਾਪ ਹੈ, ਖਿਆਲ ਕਰਿਓ ਉਹਦਾ ਹਿਰਦਾ ਕਿੰਨਾ ਕੁ ਪਿਆਰ ਵਾਲਾ ਹੋਵੇਗਾ। ਭਾਵੇਂ ਅਸੀਂ ਕਿੱਡੇ ਵੱਡੇ ਗੁਨਾਹਗਾਰ ਹਾਂ ਨਾ, ਪਰ ਉਹ ਫਿਰ ਵੀ ਪਿਆਰ ਨਾਲ ਆਵਾਜ਼ ਮਾਰਦਾ ਕਿ ਮੇਰੇ ਪੁੱਤਰ ਆ ਜਾ, ਵਾਪਸ ਘਰ ਆ, ਤੂੰ ਆ, ਭਾਵੇਂ ਤੇਰੇ ਕਿੰਨੇ ਵੀ ਗੁਨਾਹ ਨੇ ਮੈਂ ਸਾਰੇ ਬਖਸ਼ ਦਿਆਂਗਾ। ਏਡਾ ਦਿਆਲੂ ਹੈ ਉਹ ਪਰਮਾਤਮਾ, ਉਹ ਸਾਰੇ ਗੁਨਾਹ ਬਖਸ਼ ਦਿੰਦਾ। ਔਰ ਜੈਸੇ ਬਾਲਕ ਪਾਏ ਸਿਪਾਹੀ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੈ, ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ। ਉਹ ਤੇ ਬੜਾ ਹੀ ਦਿਆਲੂ ਹੈ, ਫਿਰ ਗਲ ਨਾ ਲਾ ਲੈਂਦੇ। ਤੋ ਮੇਰੇ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ ਕਿ ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਇਹ ਦੋਖੀ ਕੌਣ ਨੇ? ਵਕਾਰ, ਜਿਹੜੇ ਨਿਰੰਕਾਰ ਦੇ ਨਾਲ ਜੁੜਨ ਨਹੀਂ ਦਿੰਦੇ। ਕਹਿੰਦੇ ਨੇ ਉਸ ਪਰਮਾਤਮਾ ਨੇ, ਉਸ ਮਾਲਕ ਨੇ ਆਪ ਹੀ ਤੇਰੇ ਸਾਰੇ ਦੁੱਖ ਜਿਹੜੇ ਨੇ ਨਾ, ਦੋਖੀ ਨਿਵਾਰ ਦਿੱਤੇ ਨੇ। ਹੁਣ ਤੇਰਾ ਕੋਈ ਵਿਰੋਧੀ ਨਹੀਂ ਰਿਹਾ, ਅਪਦਾ ਭਈ ਬਤੀਤ, ਸਾਰੀਆਂ ਮੁਸ਼ਕਲਾਂ ਸਾਰੀਆਂ ਤੇਰੀਆਂ ਮੁਸੀਬਤਾਂ ਜਿਹੜੀਆਂ ਉਹ ਹੁਣ ਟਲ ਗਈਆਂ ਨੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਬੰਨਾ ਦਾ ਅਰਥ ਵੀ ਰੋਕ ਹੈ। ਅਸੀਂ ਕਈ ਵਾਰੀ ਨਾ ਬੰਨਾ ਤੋਂ ਭਾਵ ਪੁੱਤਰ ਲੈ ਲੈਂਦੇ ਹਾਂ, ਤੇ ਜੇ ਕਿਸੇ ਦੇ ਘਰ ਪੁੱਤਰ ਦਾ ਜਨਮ ਹੋਵੇ ਜਾਂ ਪੁੱਤਰ ਹੋਇਆ ਹੋਵੇ ਤੇ ਫਿਰ ਸਾਡੇ ਪਾਠੀ ਸਿੰਘ ਵੀ ਉੱਥੋਂ ਕੱਢਦੇ ਨੇ ਹੁਕਮਨਾਮਾ, ਪਹਿਲਾਂ ਹੀ ਕੱਢ ਕੇ ਰੱਖਿਆ ਹੁੰਦਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਅਸੀਂ ਇਹ ਨਾ ਸਮਝਿਆ कि इहदा अर्थ है रोक, परमेश्वर दिता बन्ना, दुख रोग का डेरा पन्ना, आनंद करे नर नारी, हर हर प्रब किरपा तारी, ओदी किरपा ओदी बख्शिश। तो मेरे साहब जी अज दे इस हुक्मनामे अंदर बख्शिश पै करदे ने, आओ बड़े ही प्यार नाल सरवण करिए जी।
सतनाम श्री वाहे गुरु साहेब जी। तनासरी महला पंजवा, जिन तुम भेजे तिन्ह बुलाए, सुख सहज सेती कर आओ।
तनासरी राग पंचम गुरदेव बख्शिश पै करदे ने कि जिन तुम भेजे तिने बुलाए, सुख सहज सेती कर आओ। साहब जी बख्शिश करदे ने कि हे मना, जिस परमात्मा ने भेजिया सी, हे जिंदे जिस परमात्मा ने तेनू भेजिया सी ना, ओही तेनू घर आउण वास्ते बार बार प्रेरणा कर रहा है। जिन तुम भेजे तिने बुलाए, बुलाए सुख सहज सेती कर आओ। भाव की ए आत्मक अडोलता वाली अवस्था विच टिक के, सहज अवस्था, आत्मक अडोलता वाली अवस्था विच टिक के, आनंद दी अवस्था विच टिक के, हे जिंदे तू वापस अपने घर आ जा।
आनंद मंगल गुण गाओ सहज धुन, निहचल राज कमाओ।
तो पातशाह जी बख्शिश करदे ने कि सहज धुन आत्मक अडोलता वाली रौं विच आनंद देण वाले, खुशी देण वाले, सुख देण वाले, उस परिपूर्ण परमात्मा दे तू गीत गा, उस मालक दे तू गीत गा, और उदे नाल की होवेगा, नेचल राज कमावो। हुण ए राज किन्ना ते है, जेडे वकार टिकन नहीं सन देंदे, उन्हां दे उत्ते सदा वास्ते तेरा राज जेड़ा वो कायम हो जाएगा, तेरी कमांड जेड़ी वो बनी रहेगी। इन्हां वकारां दे उत्ते नेचल राज कमावो। हे जिंदे हे मना, उस परमात्मा दे तू गुण गा, उदे गुण गायन करन दे नाल साहब जी कहंदे ने कि तेरी वकारां ते सदा ही जित बनी रहेगी।
तुम कर आवो मेरे मीत,
हे मेरे मित्र तू अपने घर वापस आ जा।
तुमरे दुखी हर आप निवारे, अपदा भई बतीत।
तेरे जेड़े भी दोखी सन वकार, ओ परमात्मा ने आप दूर कीते ने, और अपदा भई बतीत पावग के तेरे जेड़े दुख कलेश मुसीबतां सन ना, ओ सारियां बीत गईयां, पाव टल गईयां हन।
रहाओ
रहाओ तो पाव है इत्थे टिकना है।
प्रगट कीने प्रभ करने हारे, नासन भाजन थाके।
प्रगट कीने प्रभ करने हारे, करने हार दा अर्थ है जेड़ा करन दे योग है, जेड़ा समर्था रखदा करन दी, सब कुछ करन दी समर्था जेड़ा मालक रखदा है ना। पातशाह जी कहंदे ने उस मालक ने आप, जेड़े रब दा नां लैंदे ने, उन्हां दे अंदर अपना आपा प्रगट कीता, और उन्हां दी जिन्नी भी भटकना सी, नासन भाजन थाके, ओ सारी भज दौड़ उन्हां दी हुण मुक गई है, हुण उन्हां नूं आत्मक टिकाणा मिल गया है।
घर मंगल वाजे नित वाजे, अपना खसम नवाजे।
कहिंदे ने घर मंगल वाजे नित वाजे, उन्हां दे अंदर खुशी दे हर वेले हिरदे विच वाजे वजदे ने, ਆਪਾਂ ਪੜ੍ਹਦੇ ਹਾਂ ਨਾ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ, ਤੂਰੇ ਦਾ ਅਰਥ ਹੈ ਵਾਜੇ। ਉਹਨਾਂ ਦੇ ਅੰਦਰ ਹਰ ਵੇਲੇ ਖੁਸ਼ੀ ਦੇ ਵਾਜੇ ਵੱਜਦੇ ਰਹਿੰਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਗਈ ਹੈ ਨਾ, ਕਹਿੰਦੇ ਨੇ ਉਹਨਾਂ ਦੇ ਹਿਰਦਾ ਰੂਪੀ ਘਰ ਵਿੱਚ ਹਰ ਵੇਲੇ ਖੁਸ਼ੀ, ਹਰ ਵੇਲੇ ਖੇੜਾ, ਔਰ ਹਰ ਵੇਲੇ ਉਹਨਾਂ ਦੇ ਅੰਦਰ ਖੁਸ਼ੀ ਦੇ ਵਾਜੇ ਵੱਜਦੇ ਨੇ। ਪਰ ਕਿਨ੍ਹਾਂ ਦੇ? ਆਪਣੇ ਖਸਮ ਨਵਾਜੇ, ਜਿਨ੍ਹਾਂ ਨੂੰ ਉਸ ਮਾਲਕ ਨੇ ਆਪ ਨਵਾਜਿਆ ਹੈ, ਆਪ ਜਿਨ੍ਹਾਂ ਤੇ ਉਹਨੇ ਕਿਰਪਾ ਕੀਤੀ ਹੈ।
ਅਸਥਿਰ ਰਹੋ ਡੋਲੋ ਮਤ ਕਬਹੂ, ਗੁਰ ਕੈ ਬਚਨ ਆਧਾਰ।
ਹੇ ਭਾਈ, ਹੇ ਜਿੰਦੇ, ਅਸਥਿਰ ਰਹੋ, ਡੋਲੋ ਮਤ ਕਬਹੂ, ਇੱਕ ਥਾਂ ਤੇ ਟਿਕ ਜਾਣਾ। ਆਮ ਤੌਰ ਤੇ ਮਨੁੱਖ ਜਿਹੜਾ ਇਹ ਭਟਕਦਾ, ਇਹ ਡੋਲਦਾ ਰਹਿੰਦਾ, ਨਿੱਕੀਆਂ ਨਿੱਕੀਆਂ ਗੱਲਾਂ ਤੇ ਵੀ ਮਨੁੱਖ ਡੋਲ ਜਾਂਦਾ। ਤੋ ਸਤਿਗੁਰੂ ਜੀ ਕਹਿੰਦੇ ਨੇ ਕਿ ਨਹੀਂ, ਗੁਰੂ ਦੇ ਬਚਨਾਂ ਨੂੰ ਜਿਨ੍ਹਾਂ ਨੇ ਆਧਾਰ ਬਣਾ ਲਿਆ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦਾ ਆਸਰਾ ਲੈ ਲਿਆ, ਗੁਰ ਕੈ ਬਚਨ ਆਧਾਰ। ਕਿਸੇ ਨੇ ਧਨ ਦੌਲਤ ਨੂੰ ਆਧਾਰ ਬਣਾਇਆ, ਕਿਸੇ ਨੇ ਧੀਆਂ ਪੁੱਤਰਾਂ ਨੂੰ, ਪਰਿਵਾਰ ਨੂੰ ਆਧਾਰ ਬਣਾਇਆ, ਪਰ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਆਧਾਰ ਬਣਾਇਆ, ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਹਿਰਦੇ ਵਿੱਚ ਵਸਾ ਲਿਆ, ਕਹਿੰਦੇ ਨੇ ਕਿ ਭਾਈ ਉਹਦੇ ਨਾਮ ਨੂੰ, ਉਹਦੇ ਉਪਦੇਸ਼ ਨੂੰ ਆਧਾਰ ਬਣਾਓ। ਅਸਥਿਰ ਰਹੋ ਡੋਲੋ ਮਤ ਕਬਹੂ, ਉਹ ਕਦੇ ਵੀ ਨਹੀਂ ਜੇ ਡੋਲਦੇ, ਉਹਨਾਂ ਨੂੰ ਭਾਵੇਂ ਆਰੇ ਨਾਲ ਚੀਰ ਦਿੱਤਾ ਜਾਏ ਉਹ ਤਾਂ ਵੀ ਨਹੀਂ ਡੋਲਦੇ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਨਾਮ ਵਸ ਜਾਂਦਾ ਉਹ ਕਦੇ ਨਹੀਂ ਡੋਲਦੇ, ਉਹਨਾਂ ਨੂੰ ਭਾਵੇਂ ਉਬਲਦੀ ਦੇਗ ਵਿੱਚ ਉਬਾਲ ਦਿੱਤਾ ਜਾਏ ਉਹ ਤਾਂ ਵੀ ਨਹੀਂ ਡੋਲਦੇ। ਐਸੀ ਅਵਸਥਾ ਫਿਰ ਉਹਨਾਂ ਦੀ ਬਣ ਜਾਂਦੀ ਹੈ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਨਾ ਸੀ ਨਾ, ਤੇ ਕਹਿਣ ਲੱਗੇ ਮਤੀ ਦਾਸ ਐਵੇਂ ਕਿਉਂ ਜੀਵਣਾ ਜਾਈ ਗਵਾਨਾ, ਤੂੰ ਦੀਨ ਕਬੂਲ ਕਰ ਲੈ, ਇਹ ਜਨਮ ਵਾਰ ਵਾਰ ਨਹੀਂ ਮਿਲਣਾ। ਤੇ ਭਾਈ ਮਤੀ ਦਾਸ ਉਹਨਾਂ ਦੇ ਅੰਦਰ ਸ਼ਬਦ ਵਸਿਆ, ਕਹਿਣ ਲੱਗੇ ਪਿਆਰਿਓ ਮੈਨੂੰ ਨਾਮ ਦਾ, ਮੈਨੂੰ ਧਰਮ ਦਾ ਸਵਾਦ ਆ ਗਿਆ, ਆਰੇ ਦਾ ਸਵਾਦ ਅਜੇ ਮੈਂ ਵੇਖਿਆ ਹੀ ਨਹੀਂ, ਮੈਂ ਕਿਵੇਂ ਫੈਸਲਾ ਕਰਾਂ ਦੋਵਾਂ ਚੋਂ ਕਿਹਦੀ ਚੋਣ ਕਰਨੀ। ਕਹਿੰਦੇ ਨੇ ਭਾਈ ਮਤੀ ਦਾਸ ਦੇ ਸੀਸ ਵਿੱਚ ਆਰਾ ਚਲਾਉਣ ਲੱਗੇ ਤੇ ਦੋ ਉਂਗਲਾਂ ਆਰਾ ਸੀਸ ਦੇ ਵਿੱਚ ਧੱਸ ਗਿਆ, ਸਾਰਾ ਸਰੀਰ ਖੂਨ ਨਾਲ ਲੱਥ ਪੱਥ ਹੈ, ਆਰਾ ਰੋਕ ਦਿੱਤਾ। ਕਹਿਣ ਲੱਗੇ ਮਤੀ ਦਾਸ ਹੁਣ ਤੇ ਤੈਨੂੰ ਆਰੇ ਦਾ ਸਵਾਦ ਆ ਗਿਆ ਹੋਵੇਗਾ, ਹੁਣ ਦੱਸ ਤੇਰਾ ਕੀ ਵਿਚਾਰ ਹੈ। ਤੇ ਭਾਈ ਮਤੀ ਦਾਸ ਜਿਹੜੇ ਅਡੋਲ ਦੇ ਨਾਲ ਜੁੜੇ ਨੇ, ਉਹਨਾਂ ਦਾ ਇਹ ਜਵਾਬ ਸੀ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਤਦ ਮਤੀ ਦਾਸ ਜੀ ਬੋਲ ਪਏ, ਸੁਣ ਕਾਜ਼ੀ ਧਰ ਤੀਰ, ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਣ ਦੇ, ਮੇਰਾ ਸਿੱਖੀ ਸਿਦਕ ਨਾ ਜਾਏ। ਕਹਿਣ ਲੱਗੇ ਤੇਰੇ ਆਰੇ ਨੂੰ ਵੀ ਨਮਸਕਾਰ ਹੈ, ਤੇਰਾ ਆਰਾ ਪਿਆਰਾ ਲੱਗਦਾ, ਪਰ ਸੱਜਣਾ ਇੱਕ ਕੰਮ ਕਰ, ਜੇ ਆਰਾ ਚਲਾਉਣਾ ਹੀ ਤੇ ਮੇਰਾ ਮੁੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਕਰ ਦੇ। ਮੇਰਾ ਮੁੱਖ ਮੇਰੇ ਗੁਰੂ ਵਾਲੇ ਪਾਸੇ ਕਰ ਦੇ, ਮੈਂ ਜਪਜੀ ਦਾ ਪਾਠ ਕਰਨ ਲੱਗਾ। ਉਹਨਾਂ ਕਿਹਾ ਸਾਡੇ ਕੋਲ ਇੰਨਾ ਸਮਾਂ ਨਹੀਂ ਵੀ ਅਸੀਂ ਵੇਟ ਕਰੀਏ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਿੰਜਰੇ ਵਿੱਚੋਂ ਉੱਚੀ ਆਵਾਜ਼ ਵਿੱਚ ਇੱਕ ਗੱਲ ਕਹੀ ਸੀ, ਕਹਿਣ ਲੱਗੇ ਮਤੀ ਦਾਸ ਇਹ ਧੁਰੋਂ ਆਈ ਹੋਈ ਬਾਣੀ ਹੈ, ਦੁਨੀਆਂ ਦੀ ਕੋਈ ਤਾਕਤ ਇਸ ਬਾਣੀ ਨੂੰ ਕੱਟ ਨਹੀਂ ਸਕਦੀ, ਤੇਰੇ ਤਨ ਦੇ ਭਾਵੇਂ ਟੁਕੜੇ ਹੋ ਜਾਣ ਪਰ ਅੱਜ ਟੁਕੜਿਆਂ ਵਿੱਚੋਂ ਵੀ ਜਪਜੀ ਦੀ ਆਵਾਜ਼ ਜ਼ਰੂਰ ਆਵੇਗੀ। ਔਰ ਸੱਚ ਜਾਣਿਓ ਆਰਾ ਚੱਲ ਰਿਹਾ, ਜ਼ਬਾਨ ਨੂੰ ਕੱਟ ਗਿਆ ਤੇ ਬੋਲ ਸਨ ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼। ਦੋ ਟੁਕੜੇ ਹੋ ਗਏ ਤਨ ਦੇ ਤੇ ਆਵਾਜ਼ ਆ ਰਹੀ ਸੀ ਦੋਵਾਂ ਟੁਕੜਿਆਂ ਵਿੱਚੋਂ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, नानक ते मुख उजले केती छुट्टी ना। भाई दयाले नू देगे च उबाल दिता पर नाम दा चढ़िया कोई रंग ना ला सके। मैनू माफ करिया जे अज साडा ते ठंडे पानी नाली लेंदा जांदा है। कदे समा सी कि गुरद्वारे भावे कच्चे सन पर सिख बड़ा पक्का सी, सिख नहीं सी डोलदा। अज असी निक्कियां निक्कियां गल्लां ते डोलन लग पए। अज मेरी कौम फुट दा शिकार हुंदी जा रही है। गुरु सवारियो लोड़ है अज एके दी। क्यों? एक अदीब ने बड़ी सोहनी गल कही है और वो साडे ते भी ढुकदी है। वो कहिंदा है कि वक्त की फिक्र कर नदां, क्यामत आने वाली है, तेरी बर्बादियों के मशवरे है आसमानों में। कहिंदे ने उच्चे दिमागां वाले तेनू खत्म करन वास्ते पब्बां भार होए फिरदे ने। वक्त की फिक्र कर नदां, क्यामत आने वाली है, तेरी बर्बादियों के मशवरे है आसमानों में। अगर अब ना समझोगे तो मिट जाओगे काफले वालों, तुम्हारी दास्तां तक भी ना होगी दास्तानों में। बड़ा यतन किया जा रहा है क्योंकि बंदा जिन्ना गुणा का विरोधी है ना उन्ना औगुणा का नहीं जी हुंदा। तुहाडे गुण जिहड़े ने उही बर्दाश्त नहीं हुंदे। साडी बाण जहान तो वक्खरी है। असा जन्म खंडे धारों धारिया है। साडी शांति ते मूंह मौत बोली, सिदक जित आए आरा हारिया है। वेखो वीरता किसे जे पग लाई, असा उस दा सिर उतारिया है। सानू मौत मर जानी नहीं मार सकती, जदों मारिया फुट ने मारिया है। गुरु सवारियो सिख नू सिख ना मारे, सिख कौम कदी ना हारे। अज बड़िया चालां चलिया जा रही ने। मैनू माफ करिया जे तीन नुकत्यां ते बड़ा जोर दिता जा रहा है। वो पता केड़े ने? अज सुचेत होने की लोड़ है। एक ते सिखां दे विच्चों गुरबाणी दा विश्वास खत्म किया जाए। सिखां विच्चों गुरबाणी दा विश्वास खत्म किया जाए। ते दूजा नुकता यह है कि केंद्र दा एहसास खत्म किया जाए। ते तीसरा नुकता यह है कि अमृत की प्यास नूं खत्म किया जाए। ये तिन्ना नुकत्यां ते जोर दिता जा रहा है। पर अज सानू संभलन की लोड़ है। बड़ियां शहादतां दित्तियां, बड़ियां शहादतां तो बाद एक कौम एडे जाहो जलाल वाली कौम चढ़दी कला विच है। पर वेख्यो किते निक्की निक्की हौमें दा शिकार होके, फुट दा शिकार होके आप ऐसा ना होए कि कौम नू फिर कुराए पा दईए। अज समझन दी लोड़ है, अज संभलन दी लोड़ है। किसे एक नू नहीं, मैं कहना सारिआं नू होमे दा त्याग करना चाहिदा और सानू मिल के चलना चाहिदा। एक शायर कहिंदा है कि जे तुसी तरतीब विच तुर पए तराना बदल जाएगा, दुश्मन बदल जावणगे यराना बदल जाएगा। तुसी जे एकता रखी ते डुल्ले खून दा सदका, एक इनकलाब है आउणा जमाना बदल जाएगा। गुरु सवारियो ये इनकलाबियां दी कौम है। अज सानू समझन दी लोड़ है। गुरु घर दे कूकर होण दे नाते साडा काम है ढंडोरा देना। तो गुरु सवारियो सतगुरु जी सानू ये बार बार प्रेरणा पै करदे ने कि हे भाई तुसी अस्थिर रहो, डोलो मत कबहू, गुर कै बचन आधार। गुरु दे बचना नू आधार बनाइए और गुरु दे बचन साडे हिरदे विच वस गया ना जी ते कदे भी डोलन नहीं देवेगा, कदे नहीं डोलन देवेगा। तो गुरु कृपा करे अस्थिर रहो, डोलो मत कबहू, गुर कै बचन आधार। गुरु दे बचना नू आधार, गुरु दे बचना दी टेक लैनी है।
जय जयकार सकल भू मंडल, मुख उज्जल दरबार।
जे गुरु दे बचना नू आधार बनावांगे ते फिर कहिंदे ने कि जय जयकार सकल भू मंडल। सारी धरती दे उत्ते जय जयकार होवेगी। ते केवल धरती ते नहीं, मुख उजल दरबार, उहदे दरबार विच भी मुख उजला होवेगा। बाबा बुढ़ा जी जिस दिन चलाना कीता सी ते गुरु हरगोबिंद पातशाह जी ने वधाई दित्ती सी, कैलेंडर अनुसार अज गुरु हरगोबिंद पातशाह जी का भी ज्योति ज्योत समान का दिन है। तो गुरु सवारियो बाबा बुढ़ा जी ने जदों गुरु हरगोबिंद पातशाह की गोद विच प्राण दिते, क्योंकि उन्हां दी मंग ही सी कि मेरे प्राण तुहाडी गोदी विच निकलने चाहिए। गुरु हरगोबिंद पातशाह जी ने ना सिखां नूं वधाई दित्ती, सिखो तुहानूं लख लख वधाइयां। पातशाह जिस सिख ने इन्ना लम्मा समा सेवा कीती, अज विछोड़ा पै गया, तुसीं वधाइयां दे रहे हो। कहन लगे हां भाई, जेडे जीवन की बाजी जित के जाते ने ना उन्हां दे जान ते वधाइयां ही दित्तियां जांदियां ने, जेडे जीवन की बाजी हार के जाते ने उन्हां ते अफसोस किया जाता है। गुरु सवारियो आए हां ते जीवन की बाजी जित के जाइए, उस मालिक की सिफत सलाह विच जुड़िए। गुरु हरगोबिंद पातशाह जी जिन्हां ने असी पढ़ते हाँ कि 1595 विच आगमन होया गुरु की वडाली, और मेरी सच्ची सरकार जिन्हां ने दो कृपाना पहनिया, बंदी छोड़ दाता गुरु हरगोबिंद पातशाह, दो कृपाना पहनिया और एडे भारी सतगुरु, पांच प्याले पांच पीर, छठम पीर बैठा गुर भारी, अर्जुन काया पलटके मूर्त हरगोबिंद सवारी, चली पीढ़ी सोडियां रूप विखावण वारो वारी, दल भंजन गुर सूरमा बड जोधा बहु पार उपकारी, पुछण सिख अरदास कर छे महलां तक दर्श निहारी। सिख अरदास करके पुछदे ने कि पातशाह छे महलां तक ते दर्शन कीते ने, अगम अगोचर सतगुरु बोले मुख ते सुनो संसारी, कल युग पीढ़ी सोडियां निहचल नीव उसार खिलारी, केंदे ने युग युग सतगुर तरे अवतारी। युग दा अर्थ हुंदा है दो, युग युग दो ते दो चार, केंदे ने चार शरीरां विच अजे ए जोत जेड़ी जानी, उस तों बाद फिर तन गुरु ग्रंथ साहिब महाराज सिद्धि भी टिक जाएगी। युग युग सतगुर तरे अवतारी। ओ पातशाह जिन्हां ने श्री अकाल तख्त साहिब की रचना कीती, और असी ये पढ़ने हैं कि सच्चा तख्त सहायो श्री गुरु पाए कै, शब बरनी ना जाए कहूं क्या गाए कै, राव सस भये मलीन दर्श दिखाए कै, सतगुरु तख्त बराजे प्रभु त्याए कै, मीर नत्था अब्दुल जस कहो बनाए कै। ते की जस कीता उन्होंने, केड़ा जस गायन कीता, दो तलवारी बदियां एक मीरी दी एक पीर दी। बदियां तो भाव की है, दो तलवारी पहनिया भी कह सकते सी, पर बदियां दा अर्थ की है, दो तलवारी बदियां तो भाव ए है कि एक मर्यादा बन दित्ती मीरी दी ते पीरी दी, संत दी ते सपाही दी, और ए ही मर्यादा फिर अगे जाके मीरी पीरी दियां दो कृपाना जिन्ना ने खंडे दा रूप धारण कीता और खालसे दी साजना हुई है। दो तलवारी बदियां एक मीरी दी एक पीर दी, एक अजमत दी एक राज दी, एक राखी करे वजीर दी, हिम्मत बाहां कोट गढ़ दरवाजा बलख बखीर दी, नाल सपाही नील नाल मार दुष्टां करे तगीर दी, पग तेरी की जहांगीर दी। कहन लगे गुरु हरगोबिंद पातशाह अज तुहाडी पग दे सामने जहांगीर दी पग भी फिक्की पै गई है। ओ मीरी पीरी दे मालक सतगुरु जिन्ना ने सन 1500-1644 19 मार्च कीर्तपुर साहब की धरती ते परलोक गमन कीता है। अपने पोतरे गुरु हर राय पातशाह जी नूं पहला गुरता गद्दी की बख्शिश की। मात नानकी जी ने पूछा सी, कहन लगे कि तुसां पोतरे नूं गुरता गद्दी दे दित्ती है, पर मेरे पुत्र दा की बनेगा, भाव गुरु तेग बहादुर पातशाह दा, उन्हां दा की बनेगा। ते उस वेले ना मेरे पातशाह जी ने क्या सी, नानकी झोली कर, झोली कीती। ते मेरे पातशाह जी ने एक रुमाल झोली विच रखिया, ते कहन लगे आ रुमाल मेरे इस पुत्र नूं दई। सियाने कहिंदे ने कि असल विच ओ रुमाल ही सी जिहड़ा एक दिन हिंद दी चादर बन गया, जिन्हें सारे हिंदुस्तान दा पर्दा टक लिया। हिंदुस्तान दे नहीं, प्रगटे श्री गुरु तेग बहादुर सकल सृष्ट पै ढापी चादर। कहन लगे आ एक पोथी है, ये मेरी नूह नूं दई, भाव माता गुजर कौर जी नूं। आउण वाला समा बड़ा बिखड़ा आ रहा है और बंदा डोल जांदा है, पर कहन लगे नानकी ये पोथी दई, ये बाणी है जिहड़ी अडोल करदी है, बाणी प्रभ की सब को बोले, आप अडोल ना कब हो डोले। और नाल एक बचन होर कह दिता कि आ कटार मेरे पोते नूं दई। अजे गुरु गोबिंद सिंह महाराज का आगमन नहीं। कह लगे इन्हां दे घर बड़ा प्रतापी योधा पैदा होना है, उहदे वर्गा दुनिया ते होर कोई नहीं होवेगा, एक कटार उस नूं दई। तो गुरु सवारे ओ कीर्तपुर साहब की धरती ते गुरु हरगोबिंद पातशाह महाराज ज्योति जोत समाए। समा नहीं कि मैं कोई विस्तार करा, मैं इन्नी कु बेनती करनी चाहना कि गुरु सवारियो सिख नूं संत ते सिपाही बनाया है। सिख दे कोल शब्द भी चाहिदा है, सिख कोल शस्त्र भी चाहिदा है, सिख दे कोल बाणी भी चाहिदी है, सिख कोल बाणा भी चाहिदा है। सिख कोल गुरबाणी होवेगी ते वह कुरबानी तक पहुंच सकदा है, जिहदे कोल इबादत नहीं वह शहादत तक नहीं जे जा सकता। तो गुरु कृपा करे, सतगुरु जी सानू अज प्रेरणा करदे ने कि हे भाई जेड़े शब्द का आसरा लेंदे ने ना, उन्हां दा सारी दुनिया ते जयकार हुंदा है, उन्हां दी जय जयकार हुंदी है।
जिनके जीत नहीं फेरे आपे भया सहाई।
जिस परिपूर्ण परमात्मा ने ये जीव पैदा कीते ने ना, वो आप ही इन्हां नूं मोड़ के वकारां वाले पास्यों ते वापस लैके आउण वाला है। वो ही करने योग है और वो आप ही उन्हां दी सहायता करदा है, उहदी सहायता तो बिना नहीं। वो आप मालक कृपा करदा है, जिन्हें पैदा कीता है वो ही सहायता करके कृपा करके उन्हां नूं मोड़ के वापस लैके आउंदा है।
अचरज किया करना हार नानक सच वडियाई।
ये अनोखा खेड है उस परिपूर्ण परमात्मा दा, ऐसा उन्हें खेड बना दिता है। साहब कहिंदे ने हे नानक, उस परमात्मा दियां जो वडियाइयां ने उह सदीवी रहण वालियां, सच तो भाव है सदीवी रहण वालियां। उस मालक दी वडियाई जिहड़ी है ना, ये सदीवी है, इहनू कदे कोई मिटा नहीं सकदा। तो गुरु सवारियो अज दे इस मुबारक हुक्म अंदर सतगुरु जी सानू प्रेरणा करदे ने कि भाई आपां बाहर ना भटकीए, शब्द दा आसरा शब्द दी टेक लईए और वापस अपने घर आईए। अपने घर वर्गा होर किते सुख नहीं, जे जिन्ना मर्जी भटक के वेख लईए। तो गुरु सवारे उस सतगुरु जी रहमत करन, बख्शिश करन, साडे सिर ते भी मेहर भरिया हथ रखन, असी एके दी दात सानू प्राप्त होवे। असी एक अकाल पुरख दे पुजारी हाँ और सानू उस परमात्मा ने सारयां नू पैदा कीता, एक पिता एक सके हम बारक, तू मेरा गुरहाई। इस फुट तो दूर आपां प्यार दे नाल रल मिल के तुरीए, जिवें कदे कहा सी ना ਸਰਦਾਰ ਚੜ੍ਹਤ ਸਿੰਘ ਨੇ ਕਿ ਆਪਾਂ ਜਦੋਂ ਵੱਡਾ ਘੱਲੂ ਘਾਰਾ ਹੋਇਆ ਕਿ ਵੱਖ ਵੱਖ ਝੰਡਿਆਂ ਥੱਲੇ ਲੜੀਏ ਤੇ ਜਿੱਤ ਪ੍ਰਾਪਤ ਹੋਵੇਗੀ। ਸਰਦਾਰ ਜੱਸਾ ਸਿੰਘ ਆਹਲੂਵਾਲੇ ਨੇ ਕਿਹਾ ਸੀ, ਸਰਦਾਰ ਚੜ੍ਹਤ ਸਿੰਘ ਇਹ ਗੱਲ ਹੁਣ ਕਹੀ ਆ, ਦੁਬਾਰਾ ਨਾ ਕਹੀ। ਕਹਿਣ ਲੱਗੇ ਕਿ ਕਿਉਂ? ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ, ਮਿਸਲ ਵੰਡ ਕਬਹੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਵੋ। ਇੱਕ ਹੋ ਕੇ ਤੁਰਾਂਗੇ ਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਸਤਿਗੁਰੂ ਜੀ ਸਭ ਦੇ ਸਿਰ ਤੇ ਮੇਰ ਪ੍ਰਿਆਥ ਰੱਖਣ। ਕੋਟਾਨਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿੱਚ ਬੈਠ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਸਮੁੱਚੇ ਪ੍ਰਬੰਧ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਨਯੋਗ ਸਿੰਘ ਸਾਹਿਬ ਜੀ ਦਾ, ਸਾਰਿਆਂ ਦਾ ਧੰਨਵਾਦ। ਬੜੇ ਪਿਆਰ ਵਿੱਚ ਮਾਨਯੋਗ ਸਿੰਘ ਸਾਹਿਬ ਜੀ ਨੇ ਬਾਣੀ ਪੜ੍ਹੀ ਹੈ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਿਨ ਕੇ ਜੀ ਤਨਾ ਹੀ ਫੇਰੇ, ਆਪੇ ਭਇਆ ਸਹਾਈ, ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।